ਹਿਰਦੈ ਨਾਮ ਨਾਹੀ ਮਨ ਭੰਗ, ਅਨਦਿਨ ਨਾਲ ਪਿਆਰੇ ਸੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਿਰਦੈ ਨਾਮ, ਜਿਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ, ਨਾਹੀ ਮਨ ਭੰਗ, ਉਹਦੇ ਮਨ ਦੇ ਵਿੱਚ ਕੋਈ ਭੰਗਣਾ ਨਹੀਂ ਪੈਂਦੀ। ਅਥਵਾ ਹਿਰਦੈ ਨਾਮ ਨਾਹੀ ਮਨ ਭੰਗ, ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਉਹਦਾ ਮਨ ਕਦੇ ਵੀ ਭੰਗ ਦਾ ਅਰਥ ਹੈ ਵੀ ਉਹਦਾ ਮਨ ਕਦੇ ਉਦਾਸ ਨਹੀਂ ਹੁੰਦਾ, ਕਦੇ ਨਿਰਾਸ਼ ਨਹੀਂ ਹੁੰਦਾ, ਕਦੇ ਮਾਯੂਸ ਨਹੀਂ ਹੁੰਦਾ। ਜਿਵੇਂ ਆਪਾਂ ਕਹਿੰਦੇ ਹਾਂ ਐਵੇਂ ਨਾ ਮਨ ਢਾਈ ਜਾ, ਉਹਦਾ ਮਨ ਢਹਿੰਦਾ ਨਹੀਂ ਹੈ। ਅਥਵਾ ਹਿਰਦੈ ਨਾਮ ਨਾਹੀ ਮਨ ਭੰਗ, ਜਿਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ, ਨਾਹੀ ਮਨ ਭੰਗ, ਉਹਦੇ ਮਨ ਦੇ ਵਿੱਚ ਭਗਤੀ ਕਰਦਿਆਂ ਸਿਮਰਨ ਕਰਦਿਆਂ ਭੰਗ ਭੰਗਣਾ ਨਹੀਂ ਪੈਂਦੀ। ਕਿਉਂਕਿ ਜਦੋਂ ਆਪਾਂ ਪਾਠ ਵੀ ਕਰਦੇ ਹਾਂ ਨਾ, ਉਸ ਵੇਲੇ ਕਈ ਵਾਰੀ ਸਾਡੇ ਮਨ ਦੇ ਵਿੱਚ ਕੋਈ ਪਾਪ ਤੇ ਵਿਕਾਰ ਦਾ ਫੁਰਨਾ ਉੱਠਦਾ, ਉਹਦੇ ਨਾਲ ਵੀ ਸਾਡੇ ਭਗਤੀ ਵਿੱਚ ਭੰਗਣਾ ਪੈਂਦੀ ਹੈ। ਪਰ ਹਜ਼ੂਰ ਕਹਿੰਦੇ ਨੇ ਜਿਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਨਾ, ਫਿਰ ਉਹਦੇ ਮਨ ਦੇ ਵਿੱਚ ਕੋਈ ਕਾਮ ਕ੍ਰੋਧ ਪਾਪ ਵਿਕਾਰ ਆ ਕੇ ਵੀ ਕੋਈ ਭੰਗਣਾ ਨਹੀਂ ਪਾ ਸਕਦਾ ਅੰਦਰ ਨਾਲ ਪਿਆਰੇ ਸੰਗ, ਕਿਉਂਕਿ ਉਹ ਦਿਨ ਰਾਤ ਆਪਣੇ ਪਿਆਰੇ ਪ੍ਰਭੂ ਦੇ ਨਾਲ ਜੁੜਿਆ ਰਹਿੰਦਾ ਹੈ।
ਹਰ ਜੀਉ ਰੱਖੋ ਆਪਣੀ ਸਰਣਾਈ, ਗੁਰ ਪ੍ਰਸਾਦੀ ਹਰ ਰਸ ਪਾਇਆ, ਨਾਮ ਪਦਾਰਥ ਨਉ ਨਿਦ ਪਾਈ ਰਹਾਉ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖੇ ਪੰਕਤੀ ਉਚਾਰਨ ਕਰ ਰਹੇ ਨੇ, ਹੇ ਵਾਹਿਗੁਰੂ ਜੀਓ, ਤੁਸੀਂ ਕਿਰਪਾ ਕਰੋ, ਸਾਨੂੰ ਆਪਣੀ ਸ਼ਰਨ ਵਿੱਚ ਰੱਖੋ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਗੁਰਪ੍ਰਸਾਦੀ ਹਰ ਰਸ ਪਾਇਆ, ਅਸਾਂ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪ੍ਰਾਪਤ ਕੀਤਾ ਹੈ, ਨਾਮ ਪਦਾਰਥ ਨਵਨਿਧ ਪਾਈ ਤੇ ਨਾਲ ਹੀ ਗੁਰੂ ਦੇ ਪਾਸੋਂ ਨਾਮ ਰੂਪੀ ਪਦਾਰਥ ਦੀ ਨਵਨਿਧੀ ਪ੍ਰਾਪਤ ਕੀਤੀ ਹੈ। ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਉਹ ਜਿਹੜਾ ਅੰਦਰਲਾ ਨਾਮ ਹੈ ਉਹ ਨਾਮ ਰੂਪੀ ਪਦਾਰਥ ਦੀ ਨਵਨਿਧੀ ਅਸਾਂ ਪ੍ਰਾਪਤ ਕਰ ਲਈ ਹੈ।
ਰਹਾਉ ਕਰਮ ਧਰਮ ਸਚ ਸਾਚਾ ਨਾਉ, ਤਾਕੈ ਸਦ ਬਲਹਾਰੈ ਜਾਉ।
ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਰਮ ਧਰਮ ਸੱਚ ਸਾਚਾ ਨਾਮ, ਗੁਰਮੁਖੋ ਸੱਚਾ ਨਾਮ ਹੀ ਗੁਰਮੁਖਾਂ ਦੇ ਲਈ ਸੱਚਾ ਕਰਮ ਧਰਮ ਹੁੰਦਾ, ਭਾਵ ਗੁਰਮੁਖ ਹਮੇਸ਼ਾ ਲਈ ਸੱਚੇ ਨਾਮ ਦੇ ਨਾਲ ਹੀ ਜੁੜੇ ਰਹਿੰਦੇ ਨੇ। ਸਰਵ ਧਰਮ ਹੈ ਸ੍ਰੇਸ਼ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਉਹ ਗੁਰਮੁਖ ਸੱਚਾ ਧਰਮ ਤੇ ਸਭ ਤੋਂ ਅੱਛਾ ਕਰਮ ਵਾਹਿਗੁਰੂ ਦੇ ਨਾਮ ਨੂੰ ਹੀ ਸਮਝਦੇ ਨੇ। ਕਰਮ ਧਰਮ ਸੱਚ ਸਾਚਾ ਨਾਮ, ਉਸ ਪ੍ਰਭੂ ਦਾ ਸੱਚਾ ਨਾਮ ਹੀ ਉਹਨਾਂ ਗੁਰਮੁਖਾਂ ਦਾ ਸੱਚਾ ਧਰਮ ਕਰਮ ਹੁੰਦਾ ਹੈ। ਤਾਂ ਕਿ ਸਦ ਬਲਿਹਾਰਿਆ ਜਾਓ, ਅਸੀਂ ਐਸੇ ਗੁਰਮੁਖਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ।
ਜੋ ਹਰ ਰਾਤੇ ਸੇ ਜਨ ਪਰਵਾਨ, ਤਿਨਕੀ ਸੰਗਤ ਪਰਮ ਨਿਧਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੋ ਹਰ ਰਾਤੇ, ਜੋ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਨੇ, ਸੇ ਜਨ ਪਰਵਾਨ, ਉਹ ਜਨ ਮਹਾਂਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ। ਤਿਨਕੀ ਸੰਗਤ ਪਰਮ ਨਿਧਾਨ, ਉਹਨਾਂ ਦੀ ਸੰਗਤ ਵਿੱਚੋਂ ਸਭ ਤੋਂ ਵੱਡਾ ਖਜ਼ਾਨਾ ਹੈ ਪ੍ਰਭੂ ਦੇ ਨਾਮ ਦਾ, ਜਿਸ ਦੁਆਰਾ ਹੋਰ ਸਭ ਵਡਿਆਈਆਂ ਤੇ ਰਿਧੀਆਂ ਸਿੱਧੀਆਂ ਤੇ ਸਭ ਕੁਛ ਪ੍ਰਾਪਤ ਹੋ ਜਾਂਦਾ, ਉਹ ਉਹਨਾਂ ਦੀ ਸੰਗਤ ਵਿੱਚੋਂ ਮਿਲਦਾ। ਤਿਨਕੀ ਸੰਗਤ ਪਰਮ ਨਿਧਾਨ, ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਪਰਮ ਨਿਧਾਨ, ਸਭ ਤੋਂ ਵੱਡਾ ਖਜ਼ਾਨਾ ਨਾਮ ਦਾ ਪ੍ਰਾਪਤ ਹੁੰਦਾ ਹੈ।
ਹਰ ਵਾਰ ਜਿਨ ਪਾਇਆ ਧਨ ਨਾਰੀ, ਹਰ ਸਿਓ ਰਾਤੀ ਸ਼ਬਦ ਵਿਚਾਰੀ।
ਲਓ ਹੁਣ ਇਸਰੀ ਰੂਪਕ ਅਲੰਕਾਰ ਵਿੱਚ ਗੁਰੂ ਬਾਬਾ ਜੀ ਅੱਗੇ ਉਪਦੇਸ਼ ਦਿੰਦੇ ਹਨ, ਹਰ ਵਾਰ ਜਿਨ ਪਾਇਆ ਧਨ ਨਾਰੀ, ਬਈ ਜਿਸ ਜੀਵ ਰੂਪ ਨਾਰੀ ਇਸਰੀ ਨੇ ਉਸ ਹਰ ਵਾਰ ਉਸ ਪਰਮੇਸ਼ਰ ਪਤੀ ਨੂੰ ਪ੍ਰਾਪਤ ਕਰ ਲਿਆ ਹੈ, ਧਨ ਉਹ ਧਨਤਾ ਯੋਗ ਹੈ, ਧਨ ਨਾਰੀ ਉਹ ਇਸਤਰੀ ਧਨਤਾ ਯੋਗ ਹੈ ਜਿਸਨੇ ਉਸ ਪਰਮੇਸ਼ਰ ਨੂੰ ਪਤੀ ਰੂਪ ਦੇ ਵਿੱਚ ਪ੍ਰਾਪਤ ਕਰ ਲਿਆ ਹੈ। ਹਰ ਸਿਓ ਰਾਤੀ ਸ਼ਬਦ ਵਿਚਾਰੀ, ਉਹ ਹਮੇਸ਼ਾ ਲਈ ਗੁਰੂ ਸ਼ਬਦ ਦੀ ਵਿਚਾਰ ਕਰਦੀ ਹੈ ਤੇ ਹਰ ਸਿਓ ਰਾਤੀ ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਭਗਤੀ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ।
तरै संगत कुल तारै सतगुर सेव तत् विचारै।
ऐसी जो जीव रूप इस्त्री है ओ आप ता तर ही जांदी है ते नाल अपनी संगत नू भी संगी साथी सगल तराई ओनू भी तार देंदी है ते कुल तारै जिहड़ी बिंदी कुल है ते नादी कुल है ओनू भी तार देंदी है। सतगुर सेव तत् विचारै क्योंकि ओ सतगुरु दी सेवा करके ते असली जो जीव तत् है ते परम तत् है इन्हां दोनों नूं एक रूप करके ओदी विचार करदी है इसे लिए ओ आप भी तर जांदी है ते संगत नूं भी तार देंदी कुलां नूं भी तार देंदी है।
हमरी जात पत सच नाओ करम धर्म संजम सत पाओ।
साहिब सतगुरु सच्चे पातशाह फरमाउंदे ने हमरी जात पात सच नाओ गुरमुखो साडी ते जात ते पात श्रेणी सच नाओ अकाल पुरख वाहिगुरु दा सच्चा नाम ही है। गुरमुख अपनी जेडी जात है ते पात श्रेणी है उह सच्चे नाम नूं ही समझदे ने। अथवा हमरी जात पात सच नाओ साडी जात बरादरी भी ते पत इज्जत भी सच्चा नाम है। करम धर्म संजम सत पाओ हजूर कहिंदे ने जिहड़ा वाहिगुरु दा सत पाओ सच्चा प्यार है सच्चा प्रेम है यही गुरमुखां दा करम धर्म है ते यही संजम उन्हां दा परहेज है यही उन्हां दा वर्त नेम है।
नानक बख्शे पूछ ना होए दूजा मिटे एको सोए।
धन गुरु नानक ते महाराज सच्चे पातशाह फरमाउंदे ने नानक बख्शे जिसनू ओ अकाल पुरख वाहिगुरु बख्श देवे पूछ ना हो फिर ओदे पासों कोई पुछ गिछ नहीं हुंदी। जिन्नी नाम ते आया गए मसक्कत काल नानक ते मखुजले केती छुट्टी ना दर दरवाणी नाहे मूले पुछ तिस। जेड़े वाहिगुरु दे प्यारे ने जिन्ना नू ओ मालक बख्श देवे फिर उन्हां दी कोई पुछगछ नहीं हुंदी। दूजा मेटे एको सोए फिर ओ दूजा भाव मेट के एको सोए ओ उस एक वाहिगुरु परमेश्वर दा रूप हो जांदे हन।
आसा महला पहला इक आवै इक जावै आई इक हर राते रहे समाई।
धन गुरु नानक देव महाराज सच्चे पातशाह इस पावन पवित्र शब्द दे अंदर एक पासे गुरमुखां दी करनी है दूसरे पासे मनमुखां दी रहनी है उन्हां दोहां दा जिक्र करदे ने। रहाउ दियां पंक्तियां हन गुरपूरे ते गत मित पाई एहो संसार बिखवत अत पौजल गुर शब्दी हर पार लंघाई। रहाउ गुर पूरे ते गत मित पाई हजूर कहिंदे असां पूरे गुरु तों गत मुक्ति दी मित मर्यादा पाई प्राप्त कीती है। जिहड़ी मुक्ति दी मर्यादा है मुक्ति दी रौ रीत है ओ पूरे गुरु तों ही सानू मिलदी है। नानक सतगुर भेटिया पूरी होवै जुगत हसंदियां खेलंदियां पैनंदियां खावंदियां विचे होवै मुकत। ए जड़ी मुक्ति दी मर्यादा है पूरे गुरु तों ही प्राप्त हुंदी है। एहो संसार बिखवत अत भौजल हजूर कहिंदे ए जड़ा संसार है बिखवत ए जहर दे नाल भरिया होया है ते अत भौजल ते अति डरावना भी है। ए जड़ा संसार है विषय वासना दी जहर दे नाल भरिया होया ते बहुत डरावना भी है। गुर शब्दी हर पार लंघाई भाई जेड़ा गुरु शब्द नू ग्रहण कर लेंदा है गुरु शब्द दी कमाई करदा है गुरु दे बख्शे नाम दा अगे चिंतन करदा है हर पार लंघाई ओनू वाहिगुरु परमेश्वर इस भवजल तों पार लंघा दिंदा है। भाव पूरे गुरु द्वारा जेड़ा गुरु शब्द दी कमाई करे ओनू वाहिगुरु परमेश्वर भव सागर तों पार लंघाउंदा है। इस लई हर गुरसिख माई भाई नूं सतगुरु दी इही प्रेरणा है भाई गुरु वाले हो के नाम जपो ते गुरु वाले हो के जेड़े गुरसिख माई भाई नाम जपदे ने ते फिर उन्हां नूं वाहिगुरु इस बिखवा ते डरावने संसार समुंदर तों पार लंघाउंदा है। लोहण साहिब सतगुरु सच्चे पातशाह आरंभ तों फरमाउंदे हन
इक आवै इक जावै आई इक हर राते रहे समाई।
हजूर फरमाउंदे ने एक आवे है एक मनमुख लोक आउंदे ने ਇੱਕ ਜਾਵਹੇ ਆਈ, ਇੱਕ ਜਾਂਦੇ ਵੀ ਨੇ ਅਤੇ ਇੱਕ ਜਾ ਕੇ ਫਿਰ ਮੁੜ ਕੇ ਆ ਜਾਂਦੇ ਨੇ। ਕਿਉਂਕਿ ਜਿਹੜੇ ਮਨਮੁੱਖ ਲੋਕ ਨੇ ਵੀ ਉਹਨਾਂ ਦਾ 84 ਦਾ ਚੱਕਰ ਕਦੀ ਵੀ ਮੁੱਕਦਾ ਨਹੀਂ ਹੈ। ਜਿਵੇਂ ਸਤਿਗੁਰੂ ਮਹਾਰਾਜ ਨੇ ਹਟ ਦਾ ਦ੍ਰਿਸ਼ਟਾਂਤ ਦਿੱਤਾ, ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸਖਨੀ ਇੱਕ ਹੋਰ ਪਰੀਅਤ ਹੈ। ਜਿਵੇਂ ਹਲਟ ਦੀਆਂ ਟਿੰਡਾਂ ਹੁੰਦੀਆਂ ਨੇ, ਇੱਕ ਪਾਸਿਓਂ ਭਰੀਆਂ ਆਉਂਦੀਆਂ ਨੇ ਅਤੇ ਖਾਲੀ ਹੋ ਕੇ ਮੁੜ ਕੇ ਹੇਠਾਂ ਨੂੰ ਤੁਰੀਆਂ ਜਾਂਦੀਆਂ ਨੇ, ਫਿਰ ਭਰ ਕੇ ਆਉਂਦੀਆਂ ਨੇ। ਇਸੇ ਤਰ੍ਹਾਂ ਇਹ ਜਿਹੜੇ ਜੀਵ ਨੇ ਆਸਾਂ ਦੇ ਵੱਧੇ ਤੁਰੇ ਆਉਂਦੇ ਨੇ ਅਤੇ ਆਪਣੀਆਂ ਆਸਾਂ ਊਣੀਆਂ ਲੈ ਕੇ ਫਿਰ ਚਲੇ ਜਾਂਦੇ ਨੇ। ਉਹਨਾਂ ਆਸਾਂ ਦਾ ਸਦਕਾ ਫਿਰ ਮੁੜ ਕੇ ਉਹਨਾਂ ਨੂੰ ਸੰਸਾਰ ਦੇ ਵਿੱਚ ਆਉਣਾ ਪੈਂਦਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਏ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ। ਇਹ ਕਈ ਜੂਨਾਂ ਨੇ ਜਿਨ੍ਹਾਂ ਦੇ ਵਿੱਚ ਮਨੁੱਖ ਨੂੰ ਭਟਕਣਾ ਪੈਂਦਾ। ਲੋ ਹਜ਼ੂਰ ਕਹਿੰਦੇ ਨੇ, ਇੱਕ ਆਵਹ ਇੱਕ ਜਾਵਹ ਆਈ। ਇੱਕ ਇਹੋ ਜਿਹੇ ਵੀ ਲੋਕ ਨੇ ਜਿਹੜੇ ਆਉਂਦੇ ਨੇ ਅਤੇ ਇੱਕ ਜਾਂਦੇ ਨੇ ਅਤੇ ਜਾ ਕੇ ਫਿਰ ਮੁੜ ਕੇ ਆਉਂਦੇ ਨੇ, ਭਾਵ ਉਹਨਾਂ ਦਾ ਆਵਾਗਮਨ ਕਦੇ ਮੁੱਕਦਾ ਹੀ ਨਹੀਂ ਹੈ। ਇੱਕ ਹਰ ਰਾਤੇ ਰਹੇ ਸਮਾਈ। ਇੱਕ ਇਹੋ ਜਿਹੇ ਵੀ ਗੁਰਮੁਖ ਪਿਆਰੇ ਨੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਅਤੇ ਰਹੇ ਸਮਾਈ ਉਹ ਹਮੇਸ਼ਾ ਲਈ ਵਾਹਿਗੁਰੂ ਦੇ ਵਿੱਚ ਅਭੇਦ ਹੀ ਹੋਏ ਰਹਿੰਦੇ ਨੇ। ਉਹਨਾਂ ਦੀ ਦਸ਼ਾ ਇਸ ਤਰ੍ਹਾਂ ਹੁੰਦੀ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਤਿਗੁਰਬਾਨ। ਪਹਿਲੀ ਪੰਕਤੀ ਵਿੱਚ ਮਨਮੁੱਖਾਂ ਦੀ ਹਾਲਤ ਦੱਸੀ ਹੈ, ਦੂਸਰੀ ਪੰਕਤੀ ਵਿੱਚ ਗੁਰਮੁਖਾਂ ਦੀ ਅਵਸਥਾ ਬਿਆਨ ਕੀਤੀ ਹੈ।
ਇੱਕ ਧਰਨ ਗਗਨ ਮਹਿ ਠੌਰ ਨ ਪਾਵੈ, ਸੇ ਕਰਮਹੀਣ ਹਰ ਨਾਮ ਨਾ ਧਿਆਵੈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹੋ ਜਿਹੇ ਵੀ ਲੋਕ ਨੇ ਜਿਹੜੇ ਨਾ ਇਸ ਧਰਤੀ ਦੇ ਅੰਦਰ ਤੇ ਨਾ ਹੀ ਆਕਾਸ਼ ਦੇ ਵਿੱਚ ਕਿਧਰੇ ਕੋਈ ਥਾਂ ਟਿਕਾਣਾ ਪ੍ਰਾਪਤ ਕਰਦੇ ਨੇ। ਭਾਵ ਨਾ ਉਹਨਾਂ ਨੂੰ ਉਹਨਾਂ ਦਾ ਭਾਰੇ ਧਰਤੀ ਚੱਲਦੀ ਹੈ ਅਤੇ ਨਾ ਹੀ ਉਹਨਾਂ ਨੂੰ ਅੱਗੇ ਦਰਗਾਹ ਵਿੱਚ ਕੋਈ ਟੋਈ ਮਿਲਦੀ ਹੈ। ਉਹ ਕੌਣ ਨੇ? ਸੇ ਕਰਮਹੀਣ ਹਰ ਨਾਮ ਨਾ ਧਿਆਵੈ। ਉਹ ਕਰਮਾਂ ਤੋਂ ਹੀ ਨੇ ਉਹ ਲੋਕ ਨੇ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਧਿਆਉਂਦੇ, ਅਤੇ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ ਉਹਨਾਂ ਦਾ ਤਾਂ ਇੱਥੇ ਵੀ ਸਤਿਕਾਰ ਹੁੰਦਾ ਹੈ ਅਤੇ ਦਰਗਾਹ ਦੇ ਵਿੱਚ ਵੀ ਉਹਨਾਂ ਦਾ ਸਨਮਾਨ ਹੁੰਦਾ ਹੈ। ਰੇ ਰੇ ਦਰਗਹ ਹੈ ਕਹਿ ਨਾ ਕਹੁ, ਆਓ ਬੈਠ ਆਦਰ ਸ਼ੁਭ ਦਿਉ। ਪਰ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਧਿਆਉਂਦੇ ਉਹ ਕਰਮਾਂ ਦੇ ਮਾਰੇ ਹਮੇਸ਼ਾ ਲਈ ਭਟਕਦੇ ਰਹਿੰਦੇ ਹਨ।
ਗੁਰਪੂਰੇ ਤੇ ਗਤ ਮਿਤ ਪਾਈ, ਇਹੋ ਸੰਸਾਰ ਬਿਖਵਤ ਅਤ ਭਉ ਜਲ, ਗੁਰਸਬਦੀ ਅਰ ਪਾਰ ਲੰਘਾਈ ਰਹਾਉ।
ਹਜ਼ੂਰ ਫਰਮਾਉਂਦੇ ਨੇ, ਭਾਈ ਅਸਾਂ ਪੂਰੇ ਗੁਰੂ ਤੋਂ ਹੀ ਗਤ ਮੁਕਤੀ ਦੀ ਮਿਤ ਮਰਯਾਦਾ ਪ੍ਰਾਪਤ ਕੀਤੀ ਹੈ। ਇਹ ਸੰਸਾਰ ਬਿਖਵਤ ਦਾ ਅਰਥ ਹੈ ਵੀ ਜ਼ਹਿਰ ਦੇ ਨਾਲ ਭਰਿਆ ਹੋਇਆ ਅਤੇ ਅਤਿ ਡਰਾਉਣਾ ਵੀ ਹੈ। ਭੌਜਲ ਦਾ ਅਰਥ ਹੁੰਦਾ ਬਹੁਤਾ ਡਰਾਉਣਾ। ਗੁਰ ਸ਼ਬਦੀ ਹਰ ਪਾਰ ਲੰਘਾਈ, ਤੇ ਭਾਈ ਜਿਹੜਾ ਗੁਰੂ ਸ਼ਬਦ ਦੇ ਜਹਾਜ਼ ਤੇ ਚੜ੍ਹ ਜਾਂਦਾ ਹੈ, ਵਾਹਿਗੁਰੂ ਨਾਮ ਦੇ ਬੇੜੇ ਤੇ ਸਵਾਰ ਹੋ ਜਾਂਦਾ ਹੈ, ਹਰ ਪਾਰ ਲੰਘਾਈ ਤੇ ਫਿਰ ਵਾਹਿਗੁਰੂ ਉਹਨੂੰ ਇਸ ਪਵ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ।
ਜਿਨ ਕੋ ਆਪ ਲੈ ਪ੍ਰਭ ਮੇਲ, ਤਿਨ ਕੋ ਕਾਲ ਨਾ ਸਕੈ ਪੇਲ।
ਰਹਾਓ ਬਿਸਰਾਮ ਦੇ ਕੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਸਾਡਾ ਹੋਰ ਭੁਲੇਖਾ ਦੂਰ ਕਰਦੇ ਹਨ। ਕਈ ਲੋਕ ਇਹ ਸਮਝਦੇ ਨੇ ਬਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪਣੇ ਪਾਸ ਬੁਲਾਉਂਦਾ ਹੈ ਕੀ ਫਿਰ ਉੱਥੇ ਜਮਦੂਤ ਆ ਕੇ ਉਹਨਾਂ ਨੂੰ ਤੰਗ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਦਾ ਜਵਾਬ ਦਿੰਦੇ ਹਨ, ਜਿਨ ਕੋ ਆਪ ਲਏ ਪ੍ਰਭ ਮੇਲ, ਤਿਨ ਕੋ ਕਾਲ ਨਾ ਸਾਕੈ ਪੇਲ। ਬਈ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਨਾਲ ਮੇਲ ਲੈਂਦਾ ਹੈ, ਜਿਹੜੇ ਵਾਹਿਗੁਰੂ ਦੇ ਪਿਆਰੇ ਉਸ ਵਾਹਿਗੁਰੂ ਦੇ ਨਾਲ ਮਿਲ ਜਾਂਦੇ ਨੇ। ਸਤਿਗੁਰੂ ਦੇ ਬਚਨ ਹੈ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ। ਜਿਨ੍ਹਾਂ ਨੂੰ ਵਾਹਿਗੁਰੂ ਆਪਣੇ ਨਾਲ ਮੇਲ ਲੈਂਦਾ ਨਾ, ਤੇ ਫਿਰ ਉਹਨਾਂ ਨੂੰ ਕਾਲ ਵੀ, ਪੇਲ ਦਾ ਅਰਥ ਹੈ ਵੀ ਉਹਨਾਂ ਨੂੰ ਦਬਾ ਨਹੀਂ ਸਕਦਾ। ਕਾਲ ਉਹਨਾਂ 'ਤੇ ਹਾਵੀ ਨਹੀਂ ਹੋ ਸਕਦਾ। ਜਾਂ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲਿਆਂ ਨੇ ਇਹਦਾ ਅਰਥ ਇਉਂ ਵੀ ਕੀਤਾ, ਤਿਨਕੋ ਕਾਲ ਨਾ ਸਾਕੈ ਪੀਲ, ਜਿਹੜਾ ਕਾਲ ਹੈ ਉਹ ਉਹਨਾਂ ਨੂੰ ਕਾਣੀ ਨਹੀਂ ਪੀੜ ਸਕਦਾ, ਭਾਵ ਉਹਨਾਂ ਨੂੰ ਦੁੱਖ ਨਹੀਂ ਦੇ ਸਕਦਾ।
ਗੁਰਮੁਖ ਨਿਰਮਲ ਰਹੇ ਪਿਆਰੇ, ਜੋ ਜਲ ਅੰਬ ਉਪਰ ਕਮਲ ਨਿਰਾਰੇ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਰਹਿਣੀ ਬਹਿਣੀ ਬਾਰੇ ਦੱਸਦੇ ਨੇ, ਗੁਰਮੁਖ ਨਿਰਮਲ ਰਹੇ ਹੈ ਪਿਆਰੇ। ਐ ਗੁਰਮੁਖੋ, ਜਿਹੜੇ ਐਸੇ ਗੁਰਮੁਖ ਜਨ ਹਨ, ਗੁਰਮੁਖ ਵਿਅਕਤੀ ਨੇ, ਗੁਰਮੁਖ ਨਿਰਮਲ ਰਹੇ ਪਿਆਰੇ, ਉਹ ਪਿਆਰੇ ਗੁਰਮੁਖ ਹਮੇਸ਼ਾ ਲਈ ਸੰਸਾਰ ਦੇ ਵਿੱਚ ਨਿਰਮਲ ਹੋ ਕੇ ਰਹਿੰਦੇ ਨੇ, ਮੈਲ ਤੋਂ ਰਹਿਤ, ਐਨ ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾ ਕੇ ਅਤੇ ਬਹੁਤ ਪਵਿੱਤਰ ਹੋ ਕੇ ਸੰਸਾਰ ਦੇ ਵਿੱਚ ਰਹਿੰਦੇ ਨੇ। ਕਿਵੇਂ? ਹਜ਼ੂਰ ਅੱਗੇ ਦ੍ਰਿਸ਼ਟਾਂਤ ਦਿੰਦੇ ਨੇ, ਜਿਉਂ ਜਲ ਅੰਬ ਉੱਪਰ ਕਮਲ ਨਿਰਾਰੇ, ਜਿਵੇਂ ਕਮਲ ਦਾ ਫੁੱਲ ਉਹ ਪਾਣੀ ਦੇ ਵਿੱਚ ਰਹਿੰਦਾ ਹੋਇਆ ਅਤੇ ਫਿਰ ਪਾਣੀ ਤੋਂ ਉੱਚਾ ਹੋ ਕੇ ਖਿੜਦਾ ਹੈ ਅਤੇ ਹਮੇਸ਼ਾ ਲਈ ਨਿਰਾਰੇ, ਉਹ ਪਾਣੀ ਤੋਂ ਨਿਰਲੇਪ ਰਹਿੰਦਾ। ਇਹ ਉਸ ਕਮਲ ਦੇ ਫੁੱਲ ਦੀ ਸਭ ਤੋਂ ਵੱਡੀ ਤਾਰੀਫ ਹੈ। ਉਹ ਰਹਿੰਦਾ ਵੀ ਪਾਣੀ ਵਿੱਚ ਹੈ ਅਤੇ ਖਿੜਦਾ ਵੀ ਪਾਣੀ ਦੇ ਵਿੱਚ ਹੈ, ਅਤੇ ਪਰ ਉਹ ਪਾਣੀ ਤੋਂ ਅਭਿੱਜ ਰਹਿੰਦਾ। ਇੱਕ ਵਾਰੀ ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਵਾਲ ਕੀਤਾ ਸੀ, ਦੁਨੀਆਂ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਅਉਧੂ ਨਾਨਕ ਦੇਹੁ ਸੱਚਾ ਵਿਚਾਰੋ, ਇਹ ਸੰਸਾਰ ਸਮੁੰਦਰ ਤੋਂ ਕਿਵੇਂ ਤਰਿਆ ਜਾਵੇ? ਤਾਂ ਹਜ਼ੂਰ ਦਾ ਜਵਾਬ ਸੀ, ਜੈਸੇ ਜਲ ਮੈਂ ਕਵਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਸਤਿਗੁਰੂ ਕਹਿੰਦੇ ਨੇ, ਜਿਹੜੇ ਗੁਰਸਿੱਖ ਮਾਈ ਪਾਈ ਸੁਰਤ ਸ਼ਬਦ, ਸੁਰਤ ਸ਼ਬਦ ਦਾ ਸੁਮੇਲ ਕਰ ਲੈਂਦੇ ਨੇ, ਅਤੇ ਫਿਰ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜੈਸੇ ਜਲ ਮੈਂ ਕਵਲ ਨਿਰਾਲਮ, ਜਿਵੇਂ ਪਾਣੀ ਦੇ ਵਿੱਚ ਰਹਿੰਦਾ ਹੋਇਆ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਰਹਿੰਦਾ, ਜਿਉਂ ਜਲ ਅੰਬ ਉੱਪਰ ਕਮਲ ਨਿਰਾਰੇ। ਪਹਿਲਾ ਜਿਹੜਾ ਜਿਉਂ ਜਲ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ, ਅਤੇ ਫਿਰ ਦੂਸਰਾ ਅੰਬ ਦਾ ਅਰਥ ਵੀ ਪਾਣੀ ਹੀ ਹੈ, ਅੰਬ ਉੱਪਰ, ਫਿਰ ਉਹ ਪਾਣੀ ਤੋਂ ਉੱਪਰ ਹੋ ਕੇ ਖਿੜਦਾ, ਰਹਿੰਦਾ ਪਾਣੀ ਵਿੱਚ ਹੈ, ਜੜ੍ਹਾਂ ਪਾਣੀ ਵਿੱਚ ਹੁੰਦੀਆਂ ਨੇ, ਅਤੇ ਫਿਰ ਉਹ ਪਾਣੀ ਤੋਂ ਉੱਚਾ ਹੋ ਕੇ ਖਿੜਦਾ, ਅਤੇ ਫਿਰ ਪਾਣੀ ਤੋਂ ਹਮੇਸ਼ਾ ਲਈ ਨਿਰਲੇਪ ਰਹਿੰਦਾ ਹੈ। ਹਜ਼ੂਰ ਨੇ ਉੱਥੇ ਦੂਜੀ ਉਦਾਹਰਣ ਮੁਰਗਾਈ ਦੀ ਵੀ ਦਿੱਤੀ ਹੈ, ਜੈਸੇ ਜਲ ਮੈਂ ਕਵਲ ਨਿਰਾਲਮ ਮੁਰਗਾਈ ਨੈ ਸਾਣੀ, ਜਿਵੇਂ ਮੁਰਗਾਈ ਪੰਛੀ ਔਰ ਨੈ ਸਾਣੀ ਉਹ ਨਦੀ ਦੇ ਸਾਹਮਣੇ ਤਾਰੀ ਲਾਉਂਦਾ ਹੈ, ਅਤੇ ਫਿਰ ਉਹ ਟੁਬਕੀ ਲਾ ਕੇ ਆਪਣੇ ਖੰਭਾਂ ਨੂੰ ਗਿੱਲੇ ਨਹੀਂ ਹੋਣ ਦਿੰਦਾ। ਜਿਹੜੇ ਹੋਰ ਪੰਛੀ ਨੇ ਜੀ, ਉਹ ਪਾਣੀ ਵਿੱਚ ਭਿੱਜ ਜਾਣ ਅਤੇ ਉਹਨਾਂ ਦੇ ਖੰਭ ਗਿੱਲੇ ਹੋ ਜਾਂਦੇ ਨੇ, ਉੱਡਣ ਦੀ ਸਮਰੱਥਾ ਗਵਾ ਲੈਂਦੇ ਨੇ। ਪਰ ਮੁਰਗਾਈ ਇੱਕ ਐਸਾ ਪੰਛੀ, ਉਹ ਪਾਣੀ ਵਿੱਚ ਰਹਿੰਦਾ ਪਰ ਉਹਦੇ ਖੰਭ ਪਾਣੀ ਵਿੱਚ ਭਿੱਜਦੇ ਨੇ, ਉਹਦੇ ਵਿੱਚ ਐਸਾ ਇੱਕ ਚਿਕਨਾਈ ਵਾਲਾ ਤੱਤ ਹੁੰਦਾ ਹੈ, ਉਹਦੇ ਉੱਤੇ ਪਾਣੀ ਦਾ ਭੋਰਾ ਵੀ ਅਸਰ ਨਹੀਂ ਹੁੰਦਾ। ਲੋ ਹਜ਼ੂਰ ਕਹਿੰਦੇ ਨੇ ਬਈ, ਇਹ ਇੱਕ ਐਸੀ ਜੀਵਨ ਜਾਚ ਹੈ ਜੋ ਗੁਰੂ ਦੁਆਰਾ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਗੁਰਮੁਖ ਨਿਰਮਲ ਰਹੇ ਪਿਆਰੇ, ਜਿਉਂ ਜਲ ਅੰਬ ਉੱਪਰ ਕਮਲ ਨਿਰਾਰੇ। ਗੁਰਮੁਖ ਉਹ ਪਿਆਰੇ ਗੁਰਮੁਖ, ਪ੍ਰਭੂ ਦੇ ਪਿਆਰੇ ਗੁਰਮੁਖ ਜਨ, ਉਹ ਇਸ ਤਰ੍ਹਾਂ ਸੰਸਾਰ ਦੇ ਵਿੱਚ ਨਿਰਮਲ ਹੋ ਕੇ ਰਹਿੰਦੇ ਨੇ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੋਇਆ ਅਤੇ ਫਿਰ ਪਾਣੀ ਤੋਂ ਉੱਪਰ ਹੋ ਕੇ ਅਤੇ ਪਾਣੀ ਤੋਂ ਨਿਰਲੇਪ ਹੋ ਕੇ ਖਿੜਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਵਿਅਕਤੀ ਹੁੰਦੇ ਨੇ, ਉਹ ਸੰਸਾਰ ਦੇ ਵਿੱਚ ਮੋਹ ਮਾਇਆ ਤੋਂ, ਦੁੱਖ ਸੁੱਖ ਤੋਂ ਨਿਰਲੇਪ ਹੋ ਕੇ ਵਿਚਰਦੇ ਹਨ।
ਬੁਰਾ ਭਲਾ ਕਹੋ ਕਿਸਨੋ ਕਹੀਐ, ਦਿਸੈ ਬ੍ਰਹਮ ਗੁਰਮੁਖ ਸੱਚ ਲਈਐ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੰਸਾਰ ਦੇ ਵਿੱਚ ਚੰਗੇ ਵੀ ਨੇ ਤੇ ਮਾੜੇ ਵੀ ਨੇ, ਪਰ ਗੁਰਮੁਖ ਦੀ ਦ੍ਰਿਸ਼ਟੀ ਵਿੱਚ ਸਾਰੇ ਇੱਕੋ ਬਰਾਬਰ ਹੁੰਦੇ ਨੇ। ਉਹ ਕਿਉਂ? ਦਿਸੈ ਬ੍ਰਹਮ ਗੁਰਮੁਖ ਸੱਚ ਲਈਐ। ਉਸ ਗੁਰਮੁਖ ਨੂੰ ਤਾਂ ਦਿਸੈ ਬ੍ਰਹਮ, ਪਰਮੇਸ਼ਰ ਦੇ ਹੀ ਸਾਰੇ ਪਾਸੇ ਦਰਸ਼ਨ ਹੁੰਦੇ ਨੇ, ਉਹ ਸਾਰਿਆਂ ਵਿੱਚ ਰੱਬ ਨੂੰ ਦੇਖਦਾ। ਦਿਸੈ ਬ੍ਰਹਮ ਗੁਰਮੁਖ ਸੱਚ ਲਈਐ, ਕਿਉਂਕਿ ਗੁਰੂ ਦੁਆਰਾ ਉਸਨੇ ਸੱਚ ਨੂੰ ਪ੍ਰਾਪਤ ਕਰ ਲਿਆ ਹੈ। ਜਿਸਨੇ ਗੁਰੂ ਦੁਆਰਾ ਸੱਚ ਨੂੰ ਪ੍ਰਾਪਤ ਕਰ ਲਿਆ ਹੈ, ਦਿਸੈ ਬ੍ਰਹਮ, ਉਹਨੂੰ ਸਾਰਿਆਂ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਦਿਖਾਈ ਦਿੰਦਾ। ਬੁਰਾ ਭਲਾ ਕਹੋ ਕਿਸਨੂੰ ਕਹੀਐ, ਫਿਰ ਦੱਸੋ ਉਹ ਕਿਸਨੂੰ ਬੁਰਾ ਭਲਾ ਆਖਣ, ਉਹ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦੇ। ਉਹ ਜਿਤਨੇ ਵੀ ਸੰਸਾਰ ਦੇ ਮਨੁੱਖ ਨੇ ਅਤੇ ਉਹ ਸਮਝਦੇ ਨੇ ਇਹ ਪਰਮੇਸ਼ਰ ਦੇ ਹੀ ਪੁੱਤਰ ਨੇ, ਸਾਡੇ ਭਰਾ ਨੇ, ਇਸ ਲਈ ਉਹ ਕਿਸੇ ਨੂੰ ਬੁਰਾ ਭਲਾ ਨਹੀਂ ਆਖਦੇ, ਬਲਕਿ ਸਭ ਦੇ ਨਾਲ ਹੀ ਪਿਆਰ ਕਰਦੇ ਨੇ। ਜਿਵੇਂ ਕਿ ਸਤਿਗੁਰੂ ਦੇ ਬਚਨ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣੇ ਆਈ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕਿਉ ਮੇਰਾ ਰਾਜਨ। ਇਹ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ, ਉਹ ਸਾਰਿਆਂ ਨੂੰ ਹੀ ਰੱਬ ਦਾ ਰੂਪ ਦੇਖਦੇ ਨੇ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਰੂਪ ਨਦਰੀ ਆਇਆ। ਇਤਿਹਾਸ ਵਿੱਚ ਇੱਕ ਪ੍ਰਸੰਗ ਆਉਂਦਾ ਹੈ, ਕਈ ਵਾਰ ਆਪ ਸੰਗਤਾਂ ਨੇ ਉਹ ਪ੍ਰਸੰਗ ਸੁਣਿਆ ਵੀ ਹੈ। ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਵਿੱਚ ਬਿਰਾਜਮਾਨ ਨੇ, ਤੁਰਕਾਂ ਅਤੇ ਪਹਾੜੀਆਂ ਦੀ ਫੌਜ ਨੇ ਘੇਰਾ ਪਾਇਆ ਹੋਇਆ ਅਤੇ ਸਤਿਗੁਰੂ ਮਹਾਰਾਜ ਦੇ ਨਾਲ ਅੰਦਰ ਕੁਝ ਸਿੰਘ ਵੀ ਹਨ, ਅਤੇ ਜਦੋਂ ਕਿਧਰੇ ਜੰਗ ਬੰਦੀ ਹੁੰਦੀ ਹੈ ਉਸ ਵੇਲੇ ਇੱਕ ਸਿੱਖ ਪਾਣੀ ਦੀ ਮਸ਼ਕ ਭਰਦਾ ਅਤੇ ਫਿਰ ਉਹ ਪਹਿਲਾਂ ਸਿੰਘਾਂ ਦੇ ਮੋਰਚਿਆਂ ਵਿੱਚ ਜਾ ਕੇ ਸਿੰਘਾਂ ਨੂੰ ਜਲ ਛਕਾਉਂਦਾ, ਫਿਰ ਪਹਾੜੀਆਂ ਦੇ ਮੋਰਚਿਆਂ ਵਿੱਚ ਜਾ ਕੇ ਉਹਨਾਂ ਨੂੰ ਜਲ ਛਕਾਉਣ ਲੱਗ ਜਾਂਦਾ ਅਤੇ ਫਿਰ ਜਿਹੜੇ ਤੁਰਕ ਸਿਪਾਹੀ ਨੇ ਉਹਨਾਂ ਨੂੰ ਜਾ ਕੇ ਪਾਣੀ ਪਿਆਉਣ ਲੱਗ ਜਾਂਦਾ। ਸਤਿਗੁਰੂ ਮਹਾਰਾਜ ਦੇ ਪਾਸ ਸ਼ਿਕਾਇਤ ਪਹੁੰਚੀ, ਗਰੀਬ ਨਵਾਜ ਸਤਿਗੁਰੂ ਜੀ, ਇੱਕ ਸਿੱਖ ਹੈ ਜਿਹੜਾ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ, ਕਿਧਰੇ ਕੋਈ ਨੁਕਸਾਨ ਨਾ ਕਰਵਾ ਦੇਵੇ। ਚੋਜੀ ਪਾਤਸ਼ਾਹ ਨੀਤੀ ਵੇਤਾ ਸਨ, ਕਹਿਣ ਲੱਗੇ ਭਾਈ ਲਿਆਓ ਉਸਨੂੰ ਸਾਡੇ ਕੋਲ, ਭਾਈ ਕਨਹੱਈਆ ਜੀ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਲਿਆ ਕੇ ਪੇਸ਼ ਕੀਤਾ। ਮੋਢੇ ਉੱਤੇ ਪਾਣੀ ਦੀ ਮਸ਼ਕ ਹੈ, ਉਹਦੀਆਂ ਅੱਖਾਂ ਦੇ ਵਿੱਚ ਰੱਬੀ ਨੂਰ ਚਮਕ ਰਿਹਾ ਹੈ। ਕਲੀਆਂ ਵਾਲੇ ਪਾਤਸ਼ਾਹ ਨੇ ਉਹਦੇ ਨੇਤਰਾਂ ਵੱਲ ਤੱਕਿਆ ਅਤੇ ਨਾਲ ਹੀ ਕਹਿਣ ਲੱਗੇ, ਭਾਈ ਸਾਹਿਬ ਜੀ, ਤੁਹਾਡੇ ਬਾਰੇ ਇੱਕ ਸ਼ਿਕਾਇਤ ਆਈ ਹੈ, ਦੱਸੋ। ਮਹਾਰਾਜ ਜੀ ਭੁੱਲਣ ਹਾਰ ਹੈ, ਜੇ ਕੋਈ ਮੇਥੋਂ ਗਲਤੀ ਹੋ ਗਈ ਤੇ ਮੈਂ ਮੁਆਫ਼ੀ ਮੰਗਣ ਲਈ ਤਿਆਰ ਹਾਂ। ਚੋਜੀ ਪਾਤਸ਼ਾਹ ਕਹਿਣ ਲੱਗੇ, ਇਹ ਸਿੰਘ ਕਹਿੰਦੇ ਨੇ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹੋ। ਭਾਈ ਕਨਹੱਈਆ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਕਿਵੇਂ ਹੋ ਸਕਦਾ ਹੈ ਕਿ ਮੈਂ ਦੁਸ਼ਮਣਾਂ ਨੂੰ ਪਾਣੀ ਪਿਆਵਾਂ? ਸਿੰਘ ਇੱਕਦਮ ਬੋਲ ਉੱਠੇ, ਕਹਿਣ ਲੱਗੇ, ਇੱਕ ਵਾਰ ਨਹੀਂ, ਦੋ ਵਾਰ ਨਹੀਂ, ਤੈਨੂੰ ਅਸੀਂ ਕਈ ਵਾਰ ਦੇਖਿਆ, ਤੂੰ ਤੁਰਕਾਂ ਅਤੇ ਪਹਾੜੀਆਂ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਪਾਣੀ ਪਿਆਉਣਾ, ਅਸੀਂ ਉਹਨਾਂ ਨੂੰ ਮਾਰਦੇ ਹਾਂ, ਕਿਉਂਕਿ ਧਰਮ ਯੁੱਧ ਚੱਲ ਰਿਹਾ, ਉਹ ਧਰਮ ਦੇ ਦੁਖੀ ਨੇ, ਅਸੀਂ ਧਰਮ ਦੇ ਰਖਵਾਲੇ ਹਾਂ, ਅਸੀਂ ਉਹਨਾਂ ਨੂੰ ਮਾਰਦੇ ਹਾਂ ਅਤੇ ਤੂੰ ਉਹਨਾਂ ਨੂੰ ਜਾ ਕੇ ਪਾਣੀ ਪਿਆਉਣਾ। ਜਦੋਂ ਇਹ ਗੱਲ ਸਿੰਘਾਂ ਨੇ ਆਖੀ ਤਾਂ ਉਸ ਵੇਲੇ ਸਤਿਗੁਰੂ ਨੇ ਭਾਈ ਕਨਹੱਈਆ ਜੀ ਨੂੰ ਪੁੱਛਿਆ, ਭਾਈ ਸਾਹਿਬ ਜੀ, ਇਹ ਸਿੰਘ ਕੀ ਆਖਦੇ ਨੇ? ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਵੀ ਕੀ ਕਹਿੰਦੇ ਨੇ। ਮੈਂ ਕਦੇ ਕਿਸੇ ਦੁਸ਼ਮਣ ਨੂੰ ਹੁਣ ਤੱਕ ਪਾਣੀ ਨਹੀਂ ਪਿਆਇਆ, ਮੈਨੂੰ ਸਮਝ ਨਹੀਂ ਆਉਂਦੀ ਇਹ ਗੱਲ ਕਹਿੰਦੇ ਕਿਉਂ ਨੇ। ਸਾਰੇ ਸਿੰਘ ਬੜੇ ਹੈਰਾਨ ਨੇ, ਸੰਗਤ ਵੀ ਬੜੀ ਹੈਰਾਨ ਹੈ। ਤਾਂ ਚੋਜੀ ਪਾਤਸ਼ਾਹ ਕਹਿਣ ਲੱਗੇ, ਭਾਈ ਕਨਹੱਈਆ, ਫਿਰ ਇਹ ਦੱਸ, ਤੂੰ ਪਾਣੀ ਕਿਸ ਨੂੰ ਪਿਆਉਣਾ? ਤਾਂ ਉਹਦੇ ਅੱਖਾਂ ਵਿੱਚੋਂ ਹੰਝੂ ਵਗੇ ਪਿਆਰ ਦੇ। ਕਹਿਣ ਲੱਗਾ, ਸੱਚੇ ਪਾਤਸ਼ਾਹ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਜਿੰਨਾ ਵੀ ਅੱਖਾਂ ਦੇ ਵਿੱਚ ਨੂਰ ਹੈ ਅਤੇ ਜਿੰਨੀ ਵੀ ਸਾਰੇ ਸਰੀਰਾਂ ਦੇ ਵਿੱਚ ਵਾਹਿਗੁਰੂ ਦੀ ਜੋਤ ਹੈ, ਮੈਨੂੰ ਤੁਹਾਡੀ ਨਜ਼ਰ ਆਉਂਦੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸੰਸ ਜੈਸੇ ਓਤ ਪੋਤ ਪ੍ਰਭ ਸੋਈ। ਮਹਾਰਾਜ, ਮੈਂ ਤੇ ਤੁਹਾਡੇ ਮੂੰਹ ਦੇ ਵਿੱਚ ਹੀ ਜਲ ਪਾਉਣਾ ਹਾਂ, ਮੈਨੂੰ ਤੁਹਾਡੀ ਜੋਤ ਦੇ ਹੀ ਸਾਰਿਆਂ ਦੇ ਵਿੱਚੋਂ ਦੀਦਾਰ ਹੁੰਦੇ ਨੇ। ਖਾਲਸਾ ਤੇ ਤੁਹਾਡਾ ਖਾਸ ਰੂਪ ਹੈ ਹੀ, ਪਰ ਤੁਸੀਂ ਮਹਾਰਾਜ ਸਰਵ ਵਿਆਪਕ ਹੋ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਇਸ ਲਈ ਮਹਾਰਾਜ, ਜੇ ਮੇਥੋਂ ਫਿਰ ਵੀ ਕੋਈ ਭੁੱਲ ਹੋ ਗਈ ਹੈ ਤੇ ਮੈਨੂੰ ਕਿਰਪਾ ਕਰੋ, ਮਾਫ ਕਰੋ। ਸਤਿਗੁਰੂ ਬੜੇ ਗਦਗਦ ਹੋਏ, ਭਾਈ ਕਨਹੱਈਏ ਨੂੰ ਆਪਣੇ ਸੀਨੇ ਨਾਲ ਲਾਇਆ। ਕਹਿਣ ਲੱਗੇ, ਤੂੰ ਤਨ ਹੈ, ਤੂੰ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਗੜ ਦਿੱਤਾ ਹੈ। ਜੰਗ ਯੋਧੇ ਸਮੇਂ ਜਿਹੜੇ ਆਪਣੇ ਵੀ ਪਰਾਏ ਹੋ ਜਾਂਦੇ ਨੇ, ਪਰ ਤੂੰ ਇਸ ਜੰਗ ਯੋਧੇ ਸਮੇਂ ਬ੍ਰਹਮ ਗਿਆਨ ਦੀ ਅਵਸਥਾ ਨੂੰ, ਏਕ ਪਿਤਾ ਏਕ ਸਕੀ ਹਮ ਬਾਰਕ ਵਾਲੀ ਸਿੱਖਿਆ ਨੂੰ ਧਾਰਨ ਕੀਤਾ ਹੋਇਆ ਹੈ, ਤੂੰ ਤਨ ਹੈ। साहिब सतगुरू सच्चे पातशाह अपने कोलों मलम पट्टी देख के कहन लगी, अच्छा अगे तू केवल पानी पिउण दी सेवा कर रहा है, लै हुण जे किसी नूं जख्म लग्या होवे मलम पट्टी भी कर देनी। इन्नी दयालता, इन्नी हमदर्दी, इन्ना प्यार गुरु दे सिंघां विच ते गुरु दे मंदे विच सी। इसे लई हजूर कहिंदे ने, दसो किनू बुरा भला आखिया जावे जदों सारे पासे ही परमेश्वर दी जोत वस रही है, ते जिन्हां ने गुरु द्वारा सच नूं प्राप्त कर लिया है उन्हां नूं सारे पासे वाहिगुरु दे दीदार हुंदे ने, ते फिर बुरा भला उन्हां ने किस नूं कहना, किसे नूं बुरा भला आखदे ही नहीं।
अकत कथो गुरमत विचार, मिल गुर संगत पावो पार।
साहिब सतगुरु सच्चे पातशाह फरमाउंदे ने, अकत कथो गुरमत विचार, गुरमुखो मैं उस अकथ स्वरूप जेड़ा कथन ही कीता जा सकदा, जो अकथ स्वरूप है, मैं गुरमत दी विचार नूं तारण करके कथों मैं ओदे बारे कथन करदा हां, क्योंकि उस वाहिगुरु परमेश्वर बारे असी तां कुछ आख नहीं सकते, सानू पता भी कुछ नहीं। हां गुरु दी मत नूं लै के ते गुरु दी मत दी विचार नूं ग्रहण करके असी उस बारे कुछ ना कुछ कह सकते हां। मिल गुर संगत पावो पार, ते मैनू इस गल दा यकीन है गुरु दी संगत नाल मिल के पावो पार, ते मैं संसार समुद्र तो पार पै जावांगा, पार हो जावांगा।
सास्त भेद सिमरत बो भेद, अड़सठ मजन हर रस रेद।
साहिब सतगुरु सच्चे पातशाह फरमाउंदे ने, भाई जेड़े गुरमुख ने, हर रस रेद, रेद अर्थ ए रिदा शब्द तो रेद बने, क्योंकि यह काव्य रचना विच है ना बाणी भी, ते अठसन बजन हर रस रेत, जिदे हिरदे विच वाहिगुरु दे नाम दा रस पैदा हो गया है, ते सास्त वेद सिमरत बहु भेद, वह जिन्ने भी धर्म शास्त्र ने, वेद ने, सिमरतियां ने, खट शास्त्र ने, जिन्ने भी होर ग्रंथां दे बहुत सारे भेद ने, गुरमुख वह वाहिगुरु दे नाम दे रस विचों ही प्राप्त करदे ने। ते 68 मज्जन ते जिहड़े गुरमुख ने, जदों उन्हां दे हिरदे विच वाहिगुरु दे नाम दा रस प्रगट हो जांदा है, और उन्हों ही 68 तीर्थां दे पुरब दा इशनान समझदे ने, क्योंकि उन्हां दी दृष्टि नाम ते टिकी हुंदी है। तीर्थ नावण जाओ, तीर्थ नाम है, तीर्थ शब्द विचार अंतर ज्ञान है। जिन्ने भी धर्म ग्रंथ ने, वेद शास्त्र सिमरतियां दे बहुते भेद, ओ भी नाम द्वारा ही उन्हां नूं सारे प्राप्त हो जांदे ने, ते बाकी 68 तीर्थां दा इशनान दा फल भी उन्हां नूं वाहिगुरु दे नाम दे विच्चों प्राप्त हो जांदा है।
गुरमुख निर्मल मैल ना लागै, नानक हिरदै नाम वडे तुर भगै।
जिहड़ी पिछली पंक्ति आई है, 68 मज्जन हर रस रेद, कुछ विद्वानां ने जिहड़ा रेद शब्द है ना, एक संस्कृत दा शब्द है हरद, ओदा अर्थ है एक वड्डा छप्पड़, एक डूंगा तला। रेत इस संस्कृत दा शब्द मन के उन्होंने ए भी अर्थ कीता है, 68 मज्जन हर रस रेत, भी जेड़े वाहिगुरु दे नाम दा रस एक रोद बहुत डूंगा, एक तला है, एक बहुत डूंगा सरोवर है, ते गुरमुख एदे विच इशनान करदे ने, ते उस नाम दे सरोवर विच इशनान करके ते ओ 68 तीर्थां दा इशनान समझदे हन। गुरमुख निर्मल मैल ना लगे, गुरमुखां दा जीवन इन्ना निर्मल हो जांदा है कि उन्हूं मैल लगदी ही नहीं। जिवें पानी हुंदा है ना, कबीर मन निर्मल पाया जैसा गंगा नीर। गंगा दा पानी इसलिए पवित्र मन्निया है क्योंकि उत्थे बैठ के ऋषि मुनि साधु तपस्या करदे ने, ते दूसरा उहदे विच जिहड़ियां जंगल दियां जड़ियां बूटियां घुल के आउंदियां ने, उहदे नाल कई दुख रोग भी दूर हुंदे ने। पर हजूर कहिंदे ने, गुरमुखां दा अपना जीवन ही इन्ना निर्मल हो जांदा है, गंगा दे पानी नालों भी वध निर्मल हो जांदा है, क्योंकि गुरमुखां दी चरण धूड़ नूं तां तीर्थ भी लोचदे ने, गंगा जमुना गोदावरी सुरस्ती ते करह उद्यम तूर साधु की ताई। इसलिए गुरमुखां दा जीवन इन्ना पवित्र हो जांदा, उहनूं मैल नहीं लगदी। नानक हिरदै नाम वड्डे तुर भगै, हजूर कहिंदे ने भी उन्हां गुरमुखां दे हिरदे विच वाहिगुरु दा नाम वस जांदा है। क्यों वड्डे तुर भग है? उन्हां दे तुर दरगाह तो ही वड्डे भाग लिखे हुंदे ने, इसे करके उन्हां दे गुरमुखां दे हिरदे विच नाम वस जांदा है, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਵੇ ਉਹਨਾਂ ਦਾ ਜੀਵਨ ਇੰਨਾ ਪਵਿੱਤਰ ਹੋ ਜਾਂਦਾ ਹੈ ਤੇ ਉਹਨਾਂ ਨੂੰ ਕਦੇ ਕੋਈ ਮੈਲ ਲੱਗਦੀ ਹੀ ਨਹੀਂ। ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਉਹਨਾਂ ਗੁਰਮੁਖਾਂ ਦਾ ਜੀਵਨ ਪਾਣੀ ਨਾਲੋਂ ਵੀ ਵੱਧ ਪਵਿੱਤਰ, ਗੰਗਾ ਦੇ ਪਾਣੀ ਨਾਲੋਂ ਵੀ, ਤੀਰਥਾਂ ਨਾਲੋਂ ਵੀ ਵੱਧ ਪਵਿੱਤਰ ਹੁੰਦਾ। ਪਰ ਹਜ਼ੂਰ ਕਹਿੰਦੇ ਨੇ, ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਵੇ ਉਹਨਾਂ ਦਾ ਜੀਵਨ ਨਿਰਮਲ ਹੁੰਦਾ ਹੈ, ਪਰ ਨਾਮ ਉਹਨਾਂ ਦੇ ਹਿਰਦੇ ਵਿੱਚ ਵਸਦਾ ਜਿਨ੍ਹਾਂ ਦੇ ਮੱਥੇ ਤੇ ਤੁਰ ਤੋਂ ਵੱਡੇ ਭਾਗ ਲਿਖੇ ਹੁੰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਗੁਰਮੁਖ ਨਿਰਮਲ ਮੈਲ ਨਾ ਲਾਗੈ, ਨਾਨਕ ਹਿਰਦੈ ਨਾਮ ਵਡੇ ਤੁਰ ਪਾਗੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।